ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਨਾਮ ਦੇਉ ਜੀਉ ਕੀ ਰਾਮ ਕਲੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨਿਲੇ ਕਾਗਦ ਕਾਟਿਲੇ ਗੂਡੀ ਆਕਾਸ ਮਦੇ ਭਰਮਿਅਲੇ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ ਆਨਿਲੇ ਕਾਗਦ ਕਾਟਿਲੇ ਗੂਡੀ ਆਕਾਸ ਮਦੇ ਭਰਮਿਅਲੇ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀਅਲੇ ਮਨ ਰਾਮ ਨਾਮਾ ਬੇਦੀਅਲੇ ਜੈਸੇ ਕਨਕ ਕਲਾ ਚਿਤ ਮਾਂਡੀਅਲੇ ਰਹਾਉ ਅਨਿਲੇ ਕੁੰਭ ਭਰਾਈਲੇ ਉਦਕ ਰਾਜ ਕੁਵਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਅਲੇ ਮੰਦਰ ਏਕ ਦੁਆਰ ਦਸ ਜਾ ਕੇ ਗਉ ਚਰਾਵਨ ਛਾਡੀਅਲੇ ਪਾਂਚ ਕੋਸ ਪਰ ਗਉ ਚਰਾਵਤ ਚੀਤ ਸੋ ਬਸ਼ਰਾ ਰਾਖੀਅਲੇ ਕਹਿਤ ਨਾਮ ਦੇਉ ਸੁਨੋ ਤੇ ਲੋਚਨ ਬਾਲਕ ਪਾਲਨ ਪੌਡੀਅਲੇ ਅੰਤਰ ਬਾਹਰ ਕਾਜ ਬਿਰੁਦੀ ਚੀਤ ਸੁਬਾਰਕ ਰਾਖੀਅਲੇ ਕਹਿਤ ਨਾਮ ਦੇਉ ਸੁਨੋ ਤੇ ਲੋਚਨ ਬਾਲਕ ਪਾਲਨ ਪੌਡੀਅਲੇ ਅੰਤਰ ਬਾਹਰ ਕਾਜ ਬਿਰੁਦੀ ਚੀਤ ਸੁਬਾਰਕ ਰਾਖੀਅਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜੀ, ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਔਰ ਭਗਤ ਤਰਲੋਚਨ ਜੀ ਰੋਜ਼ਾਨਾ ਹੀ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਅਤੇ ਫਿਰ ਮਿਲ ਬੈਠ ਕੇ ਇਕੱਠੇ ਹੀ ਪ੍ਰਭੂ ਭਗਤੀ ਕਰਿਆ ਕਰਦੇ। ਭਗਤ ਨਾਮਦੇਵ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਕੌਤਕ, ਭਗਤ ਤਰਲੋਚਨ ਜੀ ਨੂੰ ਸੁਣਾਇਆ ਕਰਦੇ। ਇੱਕ ਦਿਨ ਭਗਤ ਤਰਲੋਚਨ ਜੀ ਨੇ ਭਗਤ ਨਾਮਦੇਵ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ, ਨਾਮਦੇਵ ਮੈਨੂੰ ਵੀ ਉਸ ਮਾਲਕ ਦੇ ਦਰਸ਼ਨ ਕਰਵਾ, ਮੇਰੇ ਵੱਲੋਂ ਵੀ ਬੇਨਤੀ ਕਰ, ਪਰਮੇਸ਼ਰ ਮੈਨੂੰ ਵੀ ਦਰਸ਼ਨ ਦੇਵੇ। ਸੰਗਤ ਜੀ, ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਤਰਲੋਚਨ ਵੀ ਆਪ ਜੀ ਦੇ ਦਰਸ਼ਨਾਂ ਦੀ ਤਾਂਗ ਰੱਖਦਾ ਹੈ। ਪਰਮੇਸ਼ਰ ਨੇ ਹੱਸ ਕੇ ਕਿਹਾ, ਨਾਮਦੇਵ ਉਹਨੂੰ ਵੀ ਪਈ ਦਰਸ਼ਨ ਦਿਆਂਗੇ। ਸੰਗਤ ਜੀ, ਭਗਤ ਤਰਲੋਚਨ ਜੀ ਜਦੋਂ ਇੱਕ ਦਿਨ ਭਗਤ ਨਾਮਦੇਵ ਜੀ ਨੂੰ ਮਿਲਣ ਆਏ ਤੇ ਭਗਤ ਨਾਮਦੇਵ ਜੀ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਏ ਸਨ, ਵੇਖ ਕਰਕੇ ਭਗਤ ਤਰਲੋਚਨ ਜੀ ਤੋਂ ਰਿਹਾ ਨਾ ਗਿਆ ਅਤੇ ਉਹਨਾਂ ਨੇ ਕਿਹਾ, ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਾਹੇ ਤਰਲੋਚਨ ਮੀਤ ਕਾਹੇ ਸ਼ੀਪੋ ਛਾਇ ਲੈ ਆਰਾਮ ਨਾ ਲਾਵੋ ਚੀਤ। ਭਗਤ ਤਰਲੋਚਨ ਜੀ ਕਹਿਣ ਲੱਗੇ, ਨਾਮਦੇਵ ਮਿੱਤਰਾ ਤੈਨੂੰ ਤੇ ਮਾਇਆ ਨੇ ਮੋਹ ਲਿਆ ਹੈ, ਤੂੰ ਮਾਇਆ ਦੇ ਕਾਰਨ ਕੰਮਾਂ ਧੰਦਿਆਂ ਦੇ ਵਿੱਚ ਰੁੱਝਿਆ ਰਹਿੰਦਾ ਹੈ, ਕੱਪੜੇ ਰੰਗਦਾ ਰਹਿੰਦਾ ਹੈ, ਠੇਕਦਾ ਰਹਿੰਦਾ ਹੈ, ਪਰ ਉਸ ਪਰਮੇਸ਼ਰ ਨਾਲ ਕਦੋਂ ਚਿੱਤ ਲਾਉਂਦਾ ਹੋਵੇਗਾ। ਭਗਤ ਨਾਮਦੇਵ ਜੀ ਨੇ ਇਹਦਾ ਉੱਤਰ ਦਿੱਤਾ ਸੀ, ਕਹਿਣ ਲੱਗੇ ਨਾਮਾ ਕਹੇ ਤਲੋਚਣਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ। ਭਗਤ ਨਾਮਦੇਵ ਜੀ ਕਹਿਣ ਲੱਗੇ ਐ ਤਰਲੋਚਨ ਮਿੱਤਰਾ, ਮੁਖ ਨਾਲ ਰਸਨਾ ਨਾਲ ਵਾਹਿਗੁਰੂ ਦਾ ਨਾਮ ਚੇਤੇ ਕਰੀਦਾ ਹੈ, ਹੱਥਾਂ ਪੈਰਾਂ ਨਾਲ ਕਾਰੋ ਵਿਹਾਰ ਕਰੀਦੇ ਹਨ। ਇਹ ਜੋ ਅੱਜ ਦਾ ਪਾਵਨ ਸ਼ਬਦ ਹੈ, ਇਹਦੇ ਵਿੱਚ ਵੀ ਸੰਗਤ ਜੀ ਉਹੀ ਸੰਬੰਧ ਕਥਨ ਕੀਤਾ ਹੋਇਆ ਹੈ। ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਨੂੰ ਕਈ ਪ੍ਰਕਾਰ ਦੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਕਿ ਮਨ ਪਰਮੇਸ਼ਰ ਦੇ ਨਾਮ ਨਾਲ ਅਸਾਂ ਕਿਵੇਂ ਵਿੰਨਿਆ ਹੋਇਆ ਹੈ, ਸਾਡਾ ਮਨ ਪਰਮੇਸ਼ਰ ਦੇ ਨਾਮ ਨਾਲ ਕਿਵੇਂ ਜੁੜਿਆ ਹੋਇਆ ਹੈ, ਉਹ ਸਾਰੀਆਂ ਉਦਾਹਰਨਾਂ ਭਗਤ ਨਾਮਦੇਵ ਜੀ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਸੰਗਤ ਜੀ ਸਾਂਝੀਆਂ ਕੀਤੀਆਂ ਹਨ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਣੀ ਨਾਮ ਦਿਓ ਜੀਓ ਕੀ, ਰਾਮ ਕਲੀ ਘਰ ਪਹਿਲਾ।
ਸੰਗਤ ਜੀ ਰਾਗ ਰਾਮਕਲੀ ਵਿੱਚ ਭਗਤ ਨਾਮਦੇਵ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਹੈ। ਪਹਿਲੇ ਘਰ ਸੁਰਤਾਲ ਵਿੱਚ ਭਗਤ ਜੀ ਨੇ ਇਸ ਪਾਵਨ ਸ਼ਬਦ ਦੇ ਗਾਇਨ ਕਰਨ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮੇਸ਼ਰ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਅਨਿਲੇ ਕਾਗਦ ਕਾਟੀਲੇ ਗੂੜੀ,
ਭਗਤ ਨਾਮਦੇਵ ਜੀ ਕਹਿੰਦੇ ਨੇ ਐ ਤਰਲੋਚਨ ਮਿੱਤਰਾ, ਮਨ ਰਾਮ ਨਾਮਾ ਵੇਦੀ ਅਲੇ, ਅਸੀਂ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਨਾਲ ਵਿੰਨਿਆ ਹੋਇਆ ਹੈ, ਸਾਡਾ ਮਨ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ ਹੈ, ਭਗਤ ਤਰਲੋਚਨ ਜੀ ਨੇ ਪੁੱਛਿਆ ਕਿਵੇਂ ਤੇ ਭਗਤ ਨਾਮਦੇਵ ਜੀ ਕਹਿੰਦੇ ਆਨੀ ਲੇ ਕਾਗਦ ਕਾਟੀ ਲੇ ਗੂਡੀ ਜਿਵੇਂ ਬੱਚੇ ਕਾਗਦ ਲਿਆ ਕੇ ਉਹਨੂੰ ਕੱਟ ਕੇ ਤੇ ਉਹਦੀ ਗੁੱਡੀ ਬਣਾਉਂਦੇ ਸੰਗਤ ਜੀ ਹੋ ਸਕਦਾ ਹੈ ਉਸ ਸਮੇਂ ਜਦੋਂ ਭਗਤ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਉਦੋਂ ਬਣੀਆਂ ਬਣਾਤੀਆਂ ਹੋ ਸਕਦਾ ਗੁੱਡੀਆਂ ਨਾ ਮਿਲਦੀਆਂ ਹੋਣ ਕਿਉਂਕਿ ਉਦੋਂ ਬੱਚੇ ਆਪ ਹੀ ਕਾਗਜ਼ ਲਿਆ ਕੇ ਉਹਨੂੰ ਕੱਟ ਕੇ ਅਤੇ ਉਹਦੀ ਪਤੰਗ ਬਣਾਇਆ ਕਰਦੇ ਸੀ ਗੁੱਡੀ ਬਣਾਇਆ ਕਰਦੇ ਸੀ। ਅੱਜ ਤੋਂ ਕੁਝ ਸਮਾਂ ਪਹਿਲਾਂ ਪਿੰਡਾਂ ਦੇ ਵਿੱਚ ਬੱਚੇ ਜਦੋਂ ਸਕੂਲ ਪੜ੍ਹਦੇ ਸੀ ਨਾ ਤੇ ਉਹ ਕਈ ਵਾਰ ਆਪਣੀਆਂ ਕਾਪੀਆਂ ਦੇ ਕਾਗਜ਼ ਕੱਟ ਕੇ ਨਾ ਤੇ ਵਾਸ ਦੇ ਤੀਲੇ ਲਾ ਕਰਕੇ ਉਹਦੀ ਗੁੱਡੀ ਬਣਾਉਂਦੇ ਸੀ। ਕਈ ਸਾਧ ਸੰਗਤ ਜੀ ਕੁੱਪ ਬਣਾ ਕੇ ਉਡਾਇਆ ਕਰਦੇ ਸਨ ਪਰ ਭਗਤ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਵੇਂ ਬੱਚੇ ਕਾਗਜ਼ ਲਿਆ ਕਰਕੇ ਉਹਨੂੰ ਕੱਟ ਕੇ ਉਹਦੀ ਗੁੱਡੀ ਬਣਾਉਂਦੇ ਨੇ ਔਰ ਉਹਨੂੰ ਫਿਰ ਤਲਾਵਾਂ ਪਾਉਂਦੇ ਨੇ ਤਲਾਵਾਂ ਪਾ ਕਰਕੇ ਫਿਰ ਉਹਦੇ ਨਾਲ ਡੋਰ ਬੰਨ੍ਹਦੇ ਨੇ ਅਤੇ ਸੰਗਤ ਜੀ ਫਿਰ ਉਸ ਗੁੱਡੀ ਨੂੰ ਉਡਾਉਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਵਿਤ ਸਵਾਈਆਂ ਦੇ ਅੰਦਰ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਹਵਾ ਤੋਂ ਬਗੈਰ ਗੁੱਡੀ ਨਹੀਂ ਉੱਡ ਸਕਦੀ। ਗੁੱਡੀ ਉਹਨਾਂ ਚਿਰ ਉੱਡਦੀ ਹੈ ਜਿੰਨਾ ਚਿਰ ਹਵਾ ਚੱਲਦੀ ਰਹੇ। ਹਵਾ ਰੁਕ ਜਾਵੇ ਤੇ ਗੁੱਡੀ ਡਿੱਗ ਪੈਂਦੀ ਹੈ। ਸੰਗਤ ਜੀ ਇਸ ਜੀਵਨ ਦੀ ਗੁੱਡੀ ਵੀ ਉਹਨਾਂ ਚਿਰ ਹੀ ਉੱਡਦੀ ਹੈ ਜਿੰਨਾ ਚਿਰ ਸਵਾਸਾਂ ਦੀ ਹਵਾ ਚੱਲਦੀ ਹੈ। ਜਦੋਂ ਸਵਾਸਾਂ ਦੀ ਹਵਾ ਰੁਕ ਜਾਂਦੀ ਹੈ ਫਿਰ ਇਹ ਸਰੀਰ ਰੂਪੀ ਗੱਡੀ ਵੀ ਡਿੱਗ ਪੈਂਦੀ ਹੈ। ਤੋ ਭਗਤ ਜੀ ਕਹਿੰਦੇ ਨੇ ਬੱਚੇ ਕਾਗਜ਼ ਲਿਆ ਕਰਕੇ ਉਹਦੀ ਉਹਨੂੰ ਕਟਿੰਗ ਕਰਕੇ ਉਹਦੀ ਗੁੱਡੀ ਤਿਆਰ ਕਰਦੇ ਨੇ ਪਤੰਗ ਬਣਾਉਂਦੇ ਨੇ ਉਹਨੂੰ ਦਲਾਵਾਂ ਪਾ ਕੇ ਉਹਨੂੰ ਡੋਰੀ ਬੰਨ ਕੇ
ਆਕਾਸ਼ ਮਦੇ ਭਰਮੀ ਅਲੇ
ਫਿਰ ਸੰਗਤ ਜੀ ਉਹਨੂੰ ਉਡਾਉਂਦੇ ਨੇ ਤੇ ਉਹ ਜਿਹੜੀ ਗੁੱਡੀ ਹੈ ਨਾ ਭਗਤ ਜੀ ਕਹਿੰਦੇ ਆਕਾਸ਼ ਮਦੇ ਭਰਮੀ ਅਲੇ ਉਹ ਗੁੱਡੀ ਆਕਾਸ਼ ਦੇ ਵਿੱਚ ਉੱਡਦੀ ਹੈ। ਆਕਾਸ਼ ਦੇ ਵਿੱਚ ਉਹ ਝੂਟੇ ਲੈਂਦੀ ਹੈ ਪਰ ਭਗਤ ਜੀ ਨੇ ਜ਼ਿਕਰ ਕੀਤਾ ਹੈ ਉਹ ਕਹਿੰਦੇ ਸਾਡਾ ਮਨ ਕਿਵੇਂ ਪਰਮੇਸ਼ਰ ਨਾਲ ਜੁੜਿਆ ਹੋਇਆ ਅਗਲੀ ਪੰਕਤੀ ਵਿੱਚ ਦਰਸਾਉਂਦੇ ਹਨ
ਪੰਚ ਜਨਾ ਸਿਓ ਬਾਤ ਬਤਊਆ
ਭਗਤ ਜੀ ਕਹਿੰਦੇ ਗੁੱਡੀ ਉਡਾਉਣ ਵਾਲਾ ਜਿਹੜਾ ਬੱਚਾ ਹੈ ਉਹ ਗੁੱਡੀ ਡਾ ਰਿਹਾ ਹੈ ਗੁੱਡੀ ਆਕਾਸ਼ ਵਿੱਚ ਉੱਡ ਰਹੀ ਹੈ ਉਹਦੇ ਲਾਗੇ ਉਹਦੇ ਹਾਣ ਦੇ ਹੋਰ ਬੱਚੇ ਖਲੋਤੇ ਹੋਏ ਨੇ ਪੰਜ ਸੱਤ ਸੰਗਤ ਜੀ ਉਹਨਾਂ ਦੇ ਨਾਲ ਬਾਤ ਬਤਾਊਆ ਗੱਲਾਂ ਬਾਤਾਂ ਕਰਦਾ ਹੈ। ਵਿਦਵਾਨਾਂ ਨੇ ਇਹਦੇ ਅਰਥ ਉਹ ਵੀ ਕੀਤੇ ਵੀ ਉਹ ਗੱਪਾਂ ਛੱਪਾਂ ਵੀ ਮਾਰਦਾ ਹੈ ਪਰ ਭਗਤ ਜੀ ਨੇ ਕਿਹਾ ਉਹਨਾਂ ਦੇ ਨਾਲ ਉਹ ਬਾਤਾਂ ਬਤਾਉਂਦਾ ਹੈ, ਗੱਲਾਂ ਬਾਤਾਂ ਕਰਦਾ ਹੈ।
ਜੀਤ ਸੋ ਡੋਰੀ ਰਾਖੀ ਅਲੇ,
ਪਰ ਸੰਗਤ ਜੀ ਉਹਦਾ ਜਿਹੜਾ ਚਿੱਤ ਹੈ ਨਾ ਉਹ ਗੁੱਡੀ ਦੀ ਡੋਰ ਵਿੱਚ ਹੈ ਵੀ ਗੁੱਡੀ ਕਿਤੇ ਝੋਲ ਨਾ ਖਾ ਜਾਵੇ, ਗੁੱਡੀ ਕਿਤੇ ਥੱਲੇ ਨਾ ਆ ਜਾਵੇ। ਉਹਦਾ ਚਿੱਤ ਜਿਹੜਾ ਹੈ ਨਾ ਜੀ ਉਹ ਗੁੱਡੀ ਦੇ ਵਿੱਚ ਹੈ, ਉਹਦੀ ਡੋਰ ਦੇ ਵਿੱਚ ਹੈ। ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ ਪਰ ਆਪਣਾ ਚਿੱਤ ਉਹਨੇ ਡੋਰੀ ਦੇ ਨਾਲ ਲਾਇਆ ਹੋਇਆ ਹੈ। ਭਗਤ ਜੀ ਕਹਿੰਦੇ ਨੇ ਇਸ ਤਰ੍ਹਾਂ ਸਾਡਾ ਮਨ ਉਸ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ, ਸਾਡਾ ਚਿੱਤ ਉਸ ਮਾਲਕ ਨਾਲ ਜੁੜਿਆ ਹੋਇਆ ਹੈ। ਭਾਵੇਂ ਅਸੀਂ ਸੰਸਾਰ ਦੀਆਂ ਗੱਲਾਂ ਬਾਤਾਂ ਕਰੀ ਜਾਂਦੇ ਹਾਂ ਪਰ ਚਿੱਤ ਵਾਹਿਗੁਰੂ ਨਾਲ ਜੁੜਿਆ ਹੋਇਆ। ਬੜੀ ਹੈਰਾਨੀ ਜੀ ਹੋਵੇਗੀ ਸੰਗਤ ਜੀ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਇੱਕੋ ਹੀ ਗੱਲ ਹੋਣੀ ਚਾਹੀਦੀ ਹੈ ਜਾਂ ਆਪਾਂ ਗੱਲਾਂ ਕਰ ਲਈਏ ਜਾਂ ਪਾਠ ਕਰ ਲਈਏ ਜਾਂ ਸਿਮਰਨ ਭਜਨ ਕਰ ਲਈਏ, ਪਰ ਜਿਨ੍ਹਾਂ ਦਾ ਅਭਿਆਸ ਬਣ ਜਾਂਦਾ ਹੈ ਨਾ, ਜਿਨ੍ਹਾਂ ਦੇ ਅੰਦਰ ਅਜੱਪਾ ਜਾਪ ਆਰੰਭ ਹੋ ਜਾਂਦਾ ਹੈ, ਸੰਗਤ ਜੀ ਉਹ ਫਿਰ ਗੱਲਾਂ ਬਾਤਾਂ ਵੀ ਕਰੀ ਜਾਂਦੇ ਨੇ ਪਰ ਉਹਨਾਂ ਦਾ ਚਿੱਤ ਜਿਹੜਾ ਉਹ ਵਾਹਿਗੁਰੂ ਨਾਲ ਜੁੜਿਆ ਰਹਿੰਦਾ, ਉਹਨਾਂ ਦੇ ਅੰਦਰ ਐਟੋਮੈਟਿਕ ਜਾਪ ਚੱਲੀ ਜਾਂਦਾ ਹੈ। ਗੱਲਾਂ ਬਾਤਾਂ ਵੀ ਕਰਦੇ ਨੇ, ਕਾਰੋ ਵਿਹਾਰ ਵੀ ਕਰਦੇ ਨੇ, ਹੱਥ ਕਾਰ ਵੱਲੇ ਅਤੇ ਮਨ ਯਾਰ ਵੱਲੇ, ਮਨ ਸਦਾ ਹੀ ਉਹ ਪਰਮੇਸ਼ਰ ਨਾਲ ਜੋੜ ਕੇ ਰੱਖਦੇ ਨੇ। ਭਗਤ ਜੀ ਕਹਿੰਦੇ ਜਿਵੇਂ ਉਸ ਬੱਚੇ ਦਾ ਧਿਆਨ ਡੋਰੀ ਦੇ ਵਿੱਚ ਹੈ ਇਸ ਤਰ੍ਹਾਂ ਸਾਡਾ ਮਨ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ।
ਮਨ ਰਾਮ ਨਾਮਾ ਬੇਦੀ ਅਲੇ,
ਭਗਤ ਜੀ ਕਹਿੰਦੇ ਐ ਤਰਲੋਚਨ ਮਿੱਤਰਾ ਅਸਾਂ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਹੈ।
ਜੈਸੇ ਕਨਕ ਕਲਾ ਚਿਤ ਮਾਂਡੀ ਅਲੇ,
ਭਗਤ ਜੀ ਕਹਿੰਦੇ ਜੈਸੇ ਕਨਕ ਕਲਾ, ਜਿਵੇਂ ਇੱਕ ਸੁਨਿਆਰ ਉਹ ਸੋਨੇ ਦੇ ਗਹਿਣੇ ਘੜਦਾ ਹੈ ਤੇ ਸੰਗਤ ਜੀ ਉਹਦੇ ਕੋਲ ਪੰਜ ਸੱਤ ਗਾਹਕ ਵੀ ਬੈਠੇ ਹੋਏ ਨੇ, ਉਹਨਾਂ ਗਾਹਕਾਂ ਦੇ ਨਾਲ ਉਹ ਗੱਲਾਂ ਬਾਤਾਂ ਵੀ ਕਰਦਾ ਹੈ, ਪਰ ਉਹਨੇ ਸੋਨਾ ਜਿਹੜਾ ਕੁਠਾਰੀ ਦੇ ਵਿੱਚ ਪਾਇਆ ਹੋਇਆ ਹੈ ਉਹਨਾਂ ਨਾਲ ਗੱਲਾਂ ਵੀ ਕਰੀ ਜਾਂਦਾ ਹੈ ਪਰ ਉਹਦਾ ਜਿਹੜਾ ਖਿਆਲ ਹੈ ਨਾ, ਜਿਹੜੀ ਸੁਰਤ ਹੈ ਸੰਗਤ ਜੀ ਉਹ ਉਸ ਸੋਨੇ ਵਿੱਚ ਹੈ। ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ, ਜਿਵੇਂ ਸੁਨਿਆਰ ਸੋਨੇ ਦੇ ਗਹਿਣੇ ਬਣਾਉਂਦਾ ਘੜਦਾ ਹੈ ਅਤੇ ਨਾਲੇ ਗੱਲਾਂ ਵੀ ਕਰਦਾ ਹੈ ਅਤੇ ਸੰਗਤ ਜੀ ਨਾਲੇ ਉਹਦਾ ਖਿਆਲ ਉਹ ਸੋਨੇ ਵਿੱਚ ਹੈ। ਭਗਤ ਜੀ ਕਹਿੰਦੇ ਸਾਡਾ ਮਨ ਇਸ ਤਰ੍ਹਾਂ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਨਿਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ।
ਭਗਤ ਜੀ ਕਹਿੰਦੇ ਜਿਵੇਂ ਨੌਜਵਾਨ ਬੱਚੀਆਂ ਬਾਹਰ ਖੂਹ 'ਤੇ ਪਾਣੀ ਭਰਨ ਵਾਸਤੇ ਜਾਂਦੀਆਂ ਨੇ, ਉਹਨਾਂ ਨੇ ਘੜਾ ਲਿਆਂਦਾ, ਘੜੇ ਦੇ ਵਿੱਚ ਉਹਨਾਂ ਨੇ ਪਾਣੀ ਭਰਿਆ, ਸੰਗਤ ਜੀ ਉਹ ਪਾਣੀ ਭਰ ਕੇ ਘੜੇ ਆਪਣੇ ਸਿਰਾਂ 'ਤੇ ਟਿਕਾਏ ਹੋਏ ਨੇ ਅਤੇ ਨਾਲੇ ਉਹ ਪੁਰੰਦਰੀਏ, ਪੁਰੰਦਰੀਏ ਦਾ ਅਰਥ ਵਿਦਵਾਨਾਂ ਨੇ ਸ਼ਹਿਰ ਵੀ ਕੀਤਾ ਹੈ, ਪੁਰ ਅੰਦਰ ਨਗਰੀ ਵਿੱਚ ਜਾਂ ਸ਼ਹਿਰ ਦੇ ਅੰਦਰ ਉਹ ਲੜਕੀਆਂ ਤੁਰੀਆਂ ਆਉਂਦੀਆਂ ਨੇ, ਰਾਜਕੁਵਾਰੀਆਂ ਨੌਜਵਾਨ ਲੜਕੀਆਂ ਪਾਣੀ ਦੇ ਘੜੇ ਉਹਨਾਂ ਨੇ ਸਿਰ ਤੇ ਚੁੱਕੇ ਹੋਏ ਹਨ।
ਹਸਤ ਬਿਨੋਦ ਵਿਚਾਰ ਕਰਤੀ ਹੈ।
ਭਗਤ ਜੀ ਕਹਿੰਦੇ ਨੇ ਉਹ ਆਪਸ ਵਿੱਚ ਹੱਸਦੀਆਂ ਖੇਡਦੀਆਂ ਵਿਚਾਰਾਂ ਕਰਦੀਆਂ ਆਉਂਦੀਆਂ ਨੇ। ਸੰਗਤ ਜੀ ਉਹਨਾਂ ਦੇ ਸਿਰਾਂ ਤੇ ਘੜੇ ਨੇ ਪਾਣੀ ਵਾਲੇ, ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਨੇ, ਖੇਡਦੀਆਂ ਨੇ, ਵਿਚਾਰਾਂ ਕਰਦੀਆਂ ਆਉਂਦੀਆਂ ਹਨ।
ਜੀਤ ਸੁਗਾਗਰ ਰਾਖੀ ਵਾਲੇ,
ਪਰ ਉਹ ਆਪਣਾ ਜਿਹੜਾ ਚਿੱਤ ਹੈ ਨਾ, ਆਪਣੀ ਜਿਹੜੀ ਸੁਰਤ ਹੈ ਸੰਗਤ ਜੀ, ਉਹ ਉਹਨਾਂ ਘੜਿਆਂ ਦੇ ਵਿੱਚ, ਉਹਨਾਂ ਗਾਗਰਾਂ ਦੇ ਵਿੱਚ ਰੱਖਦੀਆਂ ਨੇ, ਟਿਕਾਈ ਹੋਈ ਹੈ ਵੀ ਕਿਤੇ ਪਾਣੀ ਦਾ ਘੜਾ, ਪਾਣੀ ਦੀ ਗਾਗਰ ਸਾਡੇ ਸਿਰ ਤੋਂ ਇੱਧਰ ਉੱਧਰ ਨਾ ਹੋਵੇ। ਸੁਰਤ ਉਹਨਾਂ ਦੀ ਘੜੇ ਦੇ ਵਿੱਚ ਹੈ। ਤੁਰੀਆਂ ਆਉਂਦੀਆਂ ਨੇ ਪੰਜ ਸੱਤ ਸਹੇਲੀਆਂ, ਸਿਰਾਂ 'ਤੇ ਪਾਣੀ ਚੁੱਕਿਆ ਹੋਇਆ ਹੈ, ਘੜੇ ਚੁੱਕੇ ਹੋਏ ਨੇ, ਆਪਸ ਵਿੱਚ ਹੱਸਦੀਆਂ ਖੇਡਦੀਆਂ ਆਉਂਦੀਆਂ ਨੇ, ਵਿਚਾਰਾਂ ਕਰਦੀਆਂ ਆਉਂਦੀਆਂ ਨੇ, ਪਰ ਚਿੱਤ ਜਿਹੜਾ ਸੰਗਤ ਜੀ ਉਹਨਾਂ ਨੇ ਉਹ ਘੜੇ ਦੇ ਵਿੱਚ, ਗਾਗਰ ਦੇ ਵਿੱਚ ਲਾਇਆ ਹੋਇਆ ਹੈ।
ਮੰਦਰ ਏਕ ਦੁਆਰ ਦੱਸ ਜਾ ਕੇ,
ਭਗਤ ਜੀ ਕਹਿੰਦੇ ਐ ਤਰਲੋਚਨ ਮਿੱਤਰਾ, ਹੋਰ ਤੈਨੂੰ ਸੁਣਾਵਾਂ। ਮੰਦਰ ਏਕ ਦੁਆਰ ਦੱਸ ਜਾ ਕੇ, ਇੱਕ ਮੰਦਰ ਹੈ, ਉਹਦੇ 10 ਦਰਵਾਜ਼ੇ ਹਨ। ਔਰ ਜਿਵੇਂ ਕਿਸੇ ਨੇ ਇੱਕ ਮਕਾਨ ਤਿਆਰ ਕੀਤਾ ਹੋਵੇ ਸੰਗਤ ਜੀ, ਅਤੇ ਉਹਦੇ 10 ਦਰਵਾਜ਼ੇ ਹੋਣ, ਅਤੇ ਉਹਨੇ ਗਊਆਂ ਆਦਿਕ ਵੀ ਰੱਖੀਆਂ ਹੋਣ, ਅਤੇ ਫਿਰ ਉਹਨਾਂ ਗਊਆਂ ਨੂੰ ਉਹ ਚਰਨ ਵਾਸਤੇ ਵੀ ਛੱਡਦਾ ਹੈ। ਇਸੇ ਤਰ੍ਹਾਂ ਭਗਤ ਜੀ ਨੇ ਜ਼ਿਕਰ ਕੀਤਾ, ਇੱਕ ਮੰਦਰ ਹੈ, ਉਹਦੇ 10 ਦਰਵਾਜ਼ੇ ਹਨ।
ਗਊ ਚਰਾਵਨ ਛਾਡੀ ਵਾਲੇ,
ਅਤੇ ਗਊ ਚਰਾਵਨ ਛਾਡੀ ਵਾਲੇ, ਉਹਨੇ ਗਊ ਨੂੰ ਚੁਗਣ ਵਾਸਤੇ, ਚਰਨ ਵਾਸਤੇ ਬਾਹਰ ਛੱਡਿਆ ਹੈ।
ਪਾਂਚ ਕੋਸ ਪਰ ਗਊ ਚਰਾਵਤ,
ਭਗਤ ਜੀ ਕਹਿੰਦੇ ਉਹ ਗਾਂ 5 ਕੋਹ ਤੇ ਸੰਗਤ ਜੀ ਘਾਹ ਚਰਦੀ ਹੈ, ਪੱਠੇ ਚੁਗਦੀ ਹੈ।
ਜੀਤ ਸੋ ਬਸ਼ਰਾ ਰਾਖੀ ਵਾਲੇ,
ਪਰ ਭਗਤ ਜੀ ਕਹਿੰਦੇ ਉਹ ਗਾਂ ਸੂਈ ਹੋਈ ਹੈ, ਉਹਨੇ ਵੱਛਾ ਦਿੱਤਾ ਹੈ, ਵੱਛਾ ਜਿਹੜਾ ਉਹ ਘਰ ਵਿੱਚ ਹੈ। ਗਾਂ 5-7 ਕੋਹਾਂ 'ਤੇ ਚਰਦੀ ਹੈ, ਪਰ ਉਹਦਾ ਧਿਆਨ ਜਿਹੜਾ ਹੈ ਨਾ, ਉਹ ਉਸ ਵੱਛੇ ਦੇ ਵਿੱਚ ਹੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਸਾਡਾ ਮਨ ਉਸ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਹੈ। ਸੰਗਤ ਜੀ ਇਹਦਾ ਦੂਸਰਾ ਅਰਥ ਵਿਦਵਾਨਾਂ ਨੇ ਕੀਤਾ ਹੈ ਵੀ ਇਹ ਜਿਹੜਾ ਸਰੀਰ ਰੂਪੀ ਮੰਦਰ ਹੈ, ਇਹਦੇ 10 ਦਰਵਾਜ਼ੇ ਹਨ, ਜਿਨ੍ਹਾਂ ਦਾ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਇਹਦੇ 9 ਦਰਵਾਜ਼ੇ ਖੁੱਲ੍ਹੇ ਹੋਏ ਨੇ, 10ਵਾਂ ਬੰਦ ਹੈ। ਔਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇਹ ਵੀ ਦਰਸਾਇਆ ਹੈ ਵੀ ਇਹ ਜਿਹੜੇ 9 ਦਰਵਾਜ਼ੇ ਖੁੱਲ੍ਹੇ ਨੇ ਨਾ, ਇਹਨਾਂ 9 ਦਰਵਾਜ਼ਿਆਂ ਰਾਹੀਂ ਸਰੀਰ ਦੀ ਗੰਦਗੀ ਸਿਮਦੀ ਰਹਿੰਦੀ ਹੈ। ਨਵੇਂ ਛਿਦਰ ਸਰਵ ਹੈ ਅਪਵਿੱਤਰ, ਅਪਵਿੱਤਰਤਾ ਮੈਲ ਜਿਹੜੀ ਹੈ ਨਾ, ਉਹ ਇਹਨਾਂ 9 ਦਰਵਾਜ਼ਿਆਂ ਦੇ ਰਾਹੀਂ ਨਿਕਲਦੀ ਹੈ। 2 ਅੱਖਾਂ, 2 ਨਾਸਕਾਂ, 2 ਕੰਨ, 1 ਰਸਨਾ, 2 ਮਲ ਮੂਤਰ ਵਾਲੇ ਇੰਦਰੇ, ਅਤੇ 10ਵਾਂ ਦੁਆਰ ਜਿਹੜਾ ਉਹ ਬੰਦ ਹੈ। ਸੰਗਤ ਜੀ ਉਹ ਕਿਸੇ ਕਿਸੇ ਦਾ ਹੀ ਖੁੱਲਦਾ ਹੈ ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਨਾ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦਾ ਹੋਵੇ ਉਹਨਾਂ ਨੂੰ ਇੱਕਣਾ ਦਸਵਾਂ ਦੁਆਰ ਦਿਖਾਇਆ। ਉਹ ਕੋਈ ਕੋਈ ਹਨ ਜਿਨ੍ਹਾਂ ਨੂੰ ਦਸਮ ਦੁਆਰ ਦੇ ਦਰਸ਼ਨ ਹੋਏ, ਜਿਨ੍ਹਾਂ ਦਾ ਦਸਮ ਦੁਆਰ ਖੁੱਲਿਆ ਅਤੇ ਉਹ ਵਾਹਿਗੁਰੂ ਨਾਲ ਇੱਕਮਿੱਕ ਹੋ ਗਏ। ਪਹਿਲੀ ਤਾਂ ਗੱਲ ਹੈ, ਦਸਮ ਦੁਆਰ ਖੁੱਲਦਾ ਨਹੀਂ, ਬੜਾ ਕਠਿਨ ਹੈ ਸੰਗਤ ਜੀ। ਜੇ ਕਿਤੇ ਬੰਦਾ ਖੁੱਲਣ ਦੇ ਨੇੜੇ ਤੇੜੇ ਚਲੇ ਜਾਵੇ ਨਾ, ਜਿਹੜੇ ਅਭਿਆਸੀ ਨੇ, ਅਭਿਆਸ ਕਰਦੇ ਨੇ, ਜੇ ਕਿਤੇ ਉਹ ਨੇੜੇ ਤੇੜੇ ਚਲੇ ਜਾਣ, ਤਾਂ ਕਈ ਵਾਰ ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਵੀ ਸਾਡੀ ਹੁਣ ਮੌਤ ਹੋ ਚੱਲੀ ਹੈ। ਉਹ ਵਿੱਚੇ ਅਭਿਆਸ ਵੀ ਛੱਡ ਦਿੰਦੇ, ਮੁੜ ਕੇ ਦਰਵਾਜ਼ਾ 'ਤੇ ਕੀ ਖੁੱਲ੍ਹਣਾ, ਉਹ ਅਭਿਆਸ ਵੀ ਛੱਡ ਦਿੰਦੇ ਨੇ। ਇਸ ਕਰਕੇ ਹਜ਼ੂਰ ਨੇ ਸਾਨੂੰ ਕਿਹਾ ਸਹਿਜ ਦੇ ਨਾਲ, ਜਪਣਾ ਵੀ ਸਹਿਜ ਨਾਲ ਹੈ, ਬਾਣੀ ਪੜ੍ਹਨੀ ਤਾਂ ਸਹਿਜ ਨਾਲ ਹੈ। ਸੰਗਤ ਜੀ, ਸਤਿਗੁਰਾਂ ਨੇ ਸਾਨੂੰ ਸਹਿਜ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਸਰੀਰ ਜਿਸ ਦੇ 10 ਦਰਵਾਜ਼ੇ ਹਨ, ਅਤੇ ਇਸ 10 ਦਰਵਾਜ਼ਿਆਂ ਵਾਲੇ ਮੰਦਰ ਦੇ ਅੰਦਰੋਂ ਇੱਕ ਗਊ ਚਰਨ ਵਾਸਤੇ ਜਾਂਦੀ ਹੈ ਸੰਗਤ ਜੀ, ਉਹ ਹੈ ਸੁਰਤ, ਜਾਂ ਨੂੰ ਬੁੱਧੀ ਕਹਿ ਲਈਏ, ਉਹ ਚਰਨ ਵਾਸਤੇ ਜਾਂਦੀ ਹੈ। ਉਹ 5-7 ਕੋਹ, ਵੈਸੇ ਤਾਂ ਕਈ ਵਾਰ ਉਹ ਹਜ਼ਾਰਾਂ ਮੀਲ ਦਾ ਸਫ਼ਰ ਵੀ ਕਰ ਜਾਂਦੀ ਹੈ, ਅੱਖ ਦੇ ਚਮਕਣ ਦੇ ਸਮੇਂ 'ਚ ਵਿੱਚ ਹੀ ਨਾ ਹਜ਼ਾਰਾਂ ਮੀਲ ਦਾ ਸਫ਼ਰ ਕਰ ਜਾਂਦੀ ਹੈ। ਇੱਥੇ ਬੈਠੇ ਹਾਂ ਅਤੇ ਇੱਕ ਸਕਿੰਟ ਦੇ ਵਿੱਚ ਹੀ ਸੰਗਤ ਜੀ ਉਹ ਕਨੇਡਾ, ਅਮੈਰੀਕਾ, ਇੰਗਲੈਂਡ ਇਹੋ ਜਿਹਾ ਦੇਸ਼ਾਂ ਦੇ ਵਿੱਚ ਫਿਰ ਤੁਰ ਕੇ ਆ ਜਾਂਦੀ ਹੈ। ਸਪੀਡ ਉਹਦੀ ਬਹੁਤ ਜ਼ਿਆਦਾ ਹੈ। ਅਤੇ ਭਗਤ ਜੀ ਕਹਿੰਦੇ ਨੇ ਉਹ 5-7 ਕੋਹਾਂ 'ਤੇ ਜਦੋਂ ਚਰਨ ਵਾਸਤੇ ਛੱਡੀ ਹੋਈ ਹੈ ਨਾ, ਪਰ ਚੀਤ ਸੋ ਬਛਰਾ ਰਾਖੀ ਵਾਲੇ, ਉਹ ਆਪਣਾ ਚਿੱਤ ਜਿਹੜਾ ਹੈ ਉਹ ਗਿਆਨ ਰੂਪੀ ਵੱਛੇ ਦੇ ਵਿੱਚ ਰੱਖਦੀ ਹੈ ਸੰਗਤ ਜੀ। ਉਹ ਆਪਣੇ ਗਿਆਨ ਰੂਪੀ ਵੱਛੇ ਦੇ ਵਿੱਚ ਆਪਣਾ ਚਿੱਤ ਟਿਕਾਉਂਦੀ ਹੈ। ਅਤੇ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਸਾਡੀ ਸੁਰਤ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਟਿਕੀ ਹੋਈ ਹੈ, ਵਿੱਜੀ ਹੋਈ ਹੈ।
ਕਹਿਤ ਨਾਮ ਦੇਓ ਸੁਨੋ ਤੇ ਲੋਚਨ।
ਭਗਤ ਨਾਮਦੇਵ ਜੀ ਕਹਿੰਦੇ ਨੇ ਐ ਤਰਲੋਚਨ ਮਿੱਤਰਾ ਸੁਣਨਾ ਕਰ।
ਬਾਲਕ ਪਾਲਨ ਪੌੜੀ ਵਾਲੇ,
ਭਗਤ ਜੀ ਕਹਿੰਦੇ ਜਿਵੇਂ ਇੱਕ ਔਰਤ ਆਪਣੇ ਬੱਚੇ ਨੂੰ ਪਾਲਣ ਨਾਮ ਝੂਲੇ ਦਾ ਹੈ, ਇਹਦਾ ਅਰਥ ਵਿਦਵਾਨਾਂ ਨੇ ਅੱਜ ਦੇ ਸਮੇਂ ਅੰਦਰ ਪੰਘੂੜਾ ਵੀ ਕੀਤਾ ਸੰਗਤ ਜੀ। ਪੰਘੂੜਾ, ਝੂਲਾ, ਜਾਂ ਕਈ ਵਾਰ ਆਪਾਂ ਝੱਲੀ ਵੀ ਕਹਿ ਦਿੰਦੇ, ਅੱਜ ਕੱਲ੍ਹ ਵੀ ਕਈ ਬੱਚਿਆਂ ਨੂੰ ਝੱਲੀ ਵਿੱਚ ਪਾਇਆ ਜਾਂਦਾ ਹੈ, ਮੰਜੇ ਦੀ ਬਾਹੀ ਨਾਲ ਕੱਪੜਾ ਬੰਨ ਕੇ ਨਾ ਉਹਦੇ ਵਿੱਚ ਬੱਚੇ ਨੂੰ ਪਾ ਕੇ ਅਤੇ ਹੂਟਾ ਦਿੱਤਾ ਜਾਂਦਾ ਹੈ, ਉਹਨੂੰ ਝੱਲੀ ਕਹਿ ਦਿੰਦੇ ਹਾਂ, ਝੂਲਾ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਅੱਜ ਕੱਲ੍ਹ ਦੇ ਤਾਂ ਵੰਨ ਸੁਵੰਨੇ ਪੰਘੂੜੇ ਆ ਗਏ ਨੇ ਜਿਹੜੇ ਬਿਜਲੀ ਨਾਲ ਚੱਲਦੇ ਨੇ, ਹਿਲਾਉਣ ਦੀ ਲੋੜ ਵੀ ਨਹੀਂ ਪੈਂਦੀ, ਸੁੱਚ ਲਾਓ ਅਤੇ ਬਟਨ ਦੱਬ ਦਿਓ ਆਪੇ ਹੀ ਹੂਟੇ ਦੇਈ ਜਾਂਦੇ ਨਿਆਣਿਆਂ ਨੂੰ। ਭਗਤ ਜੀ ਕਹਿੰਦੇ ਜਿਵੇਂ ਇੱਕ ਔਰਤ ਆਪਣੇ ਬੱਚੇ ਨੂੰ ਝੂਲੇ ਦੇ ਵਿੱਚ ਪੰਘੂੜੇ ਦੇ ਵਿੱਚ ਪਾਉਂਦੀ ਹੈ।
ਅੰਤਰ ਬਾਹਰ ਕਾਜ ਬੇਰੂਦੀ,
ਭਗਤ ਜੀ ਕਹਿੰਦੇ ਤਰਲੋਚਨ ਮਿੱਤਰਾ ਉਹ ਬੀਬੀ, ਉਹ ਔਰਤ ਆਪਣੇ ਅੰਦਰ ਬਾਹਰ ਦੇ ਕਾਰੋ ਵਿਹਾਰ ਵਿੱਚ ਰੁੱਝੀ ਹੋਈ ਹੈ, ਕਦੇ ਅੰਦਰ ਜਾਂਦੀ ਹੈ, ਕਦੇ ਬਾਹਰ ਆਉਂਦੀ ਹੈ, ਉਹ ਆਪਣੇ ਕਾਰੋ ਵਿਹਾਰ ਵਿੱਚ ਲੱਗੀ ਹੋਈ ਹੈ। ਪਰ ਬੱਚਾ ਜਿਹੜਾ ਨਾ ਉਹ ਪੰਘੂੜੇ ਵਿੱਚ ਹੈ, ਝੂਲੇ ਵਿੱਚ ਹੈ। ਸਿੱਖ ਇਤਿਹਾਸ ਦੇ ਅੰਦਰ ਇੱਕ ਸਾਖੀ ਦਾ ਜ਼ਿਕਰ ਵੀ ਆਇਆ ਹੈ, ਜਦੋਂ ਗੋਇੰਦਵਾਲ ਸਾਹਿਬ ਜੀ ਵਿਖੇ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ, ਇੱਕ ਬੀਬੀ ਸਵੇਰ ਸਾਰ ਆਉਂਦੀ ਹੈ ਅਤੇ ਸੰਗਤ ਜੀ ਸੇਵਾ ਵਿੱਚ ਲੱਗ ਜਾਂਦੀ ਹੈ, ਉਹਦੇ ਸਿਰ 'ਤੇ ਟੋਕਰੀ ਹੈ ਅਤੇ ਕਦੇ ਕਦੇ ਉਹ ਹੱਥ ਹਿਲਾਉਂਦੀ ਹੈ ਅਤੇ ਸੰਗਤ ਵਿੱਚੋਂ ਕੁਛ ਬੰਦਿਆਂ ਨੇ ਸ਼ੰਕਾ ਕੀਤੀ ਵੀ ਸੇਵਾ ਦੌਰਾਨ ਇਹ ਹੱਥ ਕਿਉਂ ਹਿਲਾਉਂਦੀ ਹੈ। ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਇੱਕ ਬੀਬੀ ਸਵੇਰੇ ਸੇਵਾ ਵਿੱਚ ਆਉਂਦੀ ਹੈ, ਸ਼ਾਮ ਨੂੰ ਚਲੇ ਜਾਂਦੀ ਹੈ, ਪਤਾ ਨਹੀਂ ਆਉਂਦੀ ਕਿੱਥੋਂ ਹੈ। ਸੇਵਾ ਦੌਰਾਨ ਉਹ ਹੱਥ ਵੀ ਹਿਲਾਉਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੱਦਿਆ, ਉਹਨਾਂ ਦਾ ਨਾਮ ਸੀ ਮਾਈ ਸੇਵਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਧੀਏ ਆਪ ਜੀ ਕਿੱਥੋਂ ਆਉਂਦੇ ਹੋ? ਹੱਥ ਜੋੜ ਕੇ ਆਖਿਆ, ਗੁਰਦੇਵ ਪਿਤਾ ਮੈਂ ਕਾਬਲ ਤੋਂ ਆਉਂਦੀ ਹਾਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਧੀਏ ਕੁਝ ਸੰਗਤ ਵਿੱਚੋਂ ਪ੍ਰੇਮੀਆਂ ਨੂੰ ਸ਼ੰਕਾ ਹੈ ਕਿ ਆਪ ਸੇਵਾ ਦੌਰਾਨ ਹੱਥ ਕਿਉਂ ਹਿਲਾਉਂਦੇ ਹੋ? ਅਤੇ ਮਾਈ ਸੇਵਾ ਕਹਿਣ ਲੱਗੀ, ਮਹਾਰਾਜ ਮੇਰਾ ਛੋਟਾ ਜਿਹਾ ਬੱਚਾ ਹੈ, ਮੈਂ ਉਹਨੂੰ ਝੂਲੇ ਵਿੱਚ ਪਾ ਕੇ ਆਉਂਦੀ ਹਾਂ ਅਤੇ ਜਦੋਂ ਉਹ ਰੋਂਦਾ ਹੈ ਨਾ, ਮੈਂ ਉਹਨੂੰ ਹੱਥਾਂ ਨਾਲ ਹੂਟਾ ਦੇਣੀ ਹਾਂ, ਉਹ ਚੁੱਪ ਕਰ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੜੇ ਅਚਰਜ ਹੋਏ, ਹੈਰਾਨ ਹੋਏ, ਕਹਿਣ ਲੱਗੇ, ਧੀਏ ਏਡੀ ਵੱਡੀ ਅਗੰਮੀ ਤਾਕਤ ਤੂੰ ਕਿੱਥੋਂ ਪ੍ਰਾਪਤ ਕੀਤੀ ਹੈ? ਅਤੇ ਮਾਈ ਸੇਵਾ ਨੇ ਕਿਹਾ ਸੀ, ਮਹਾਰਾਜ ਆਪਣੇ ਪਤੀ ਦੀ ਸੇਵਾ ਵਿੱਚੋਂ। ਸੰਗਤ ਜੀ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕੋਲ ਸੱਦ ਕੇ ਕਿਹਾ, ਕਹਿਣ ਲੱਗੇ, ਪੁਰਖਾ ਤੁਸੀਂ ਹੁਣ ਨਵਾਂ ਸ਼ਹਿਰ ਵਸਾ ਰਹੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ, ਅਤੇ ਇਸ ਮਾਈ ਦੇ ਨਾਂ 'ਤੇ ਤੁਸੀਂ ਬਾਜ਼ਾਰ ਤਿਆਰ ਕਰਨਾ ਹੈ, ਬਾਜ਼ਾਰ ਮਾਈ ਸੇਵਾ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ ਸੀ ਜੀ, ਉਸ ਮਾਤਾ ਜੀ ਦੇ ਨਾਮ 'ਤੇ ਜਿਹੜੀ ਸੇਵਾ ਕਰਦੀ ਸੀ, ਜਿਹਨੂੰ ਪਤੀ ਦੀ ਸੇਵਾ ਕਰਕੇ ਸੰਗਤ ਜੀ ਇਤਨੀ ਵੱਡੀ ਅਗੰਮੀ ਤਾਕਤ ਪ੍ਰਾਪਤ ਹੋਈ ਸੀ। ਭਗਤ ਜੀ ਕਹਿੰਦੇ ਨੇ, ਹੇ ਤਰਲੋਚਨ ਮਿੱਤਰਾ, ਜਿਵੇਂ ਔਰਤ ਬੱਚੇ ਨੂੰ ਝੂਲੇ ਵਿੱਚ ਪਾ ਕੇ, ਪੰਘੂੜੇ ਵਿੱਚ ਪਾ ਕੇ ਅੰਦਰ ਬਾਹਰ ਦੇ ਕਾਰਜਾਂ ਵਿੱਚ ਰੁੱਝੀ ਰਹਿੰਦੀ ਹੈ,
ਜੀਤ ਸੁਬਾਰਕ ਰਾਖੀ ਅਲੇ,
ਪਰ ਉਹ ਅੰਦਰ ਜਾਂਦੀ ਬਾਹਰ ਆਉਂਦੀ ਆਪਣਾ ਚਿੱਤ ਜਿਹੜਾ ਹੈ ਉਹ ਬੱਚੇ ਵਿੱਚ ਰੱਖਦੀ ਹੈ, ਕਿਤੇ ਬੱਚਾ ਰੋਵੇ ਨਾ, ਝੂਲੇ ਵਿੱਚੋਂ ਡਿੱਗ ਨਾ ਪਵੇ, ਉਹਦਾ ਖਿਆਲ ਉਸ ਬੱਚੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹੀ ਤਰਲੋਚਨ ਮਿੱਤਰਾ, ਸਾਡਾ ਜਿਹੜਾ ਚਿੱਤ ਹੈ ਨਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਜੁੜਿਆ ਹੋਇਆ ਹੈ। ਔਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵੀ ਸਿੱਖਿਆ ਦਿੱਤੀ ਹੈ ਵੀ ਕਰਦੇ ਕਾਰੋ ਵਿਹਾਰ ਕਰਦਿਆਂ ਵੀ ਪਰਮੇਸ਼ਰ ਦੇ ਨਾਲ ਜੁੜਨਾ ਹੈ, ਸੰਗਤ ਜੀ ਨਾਲ ਨਾਲ ਕੰਮ ਵੀ ਕਰਨੇ ਨੇ, ਨਾਲ ਪਰਮੇਸ਼ਰ ਦੇ ਸਿਮਰਨ ਵਿੱਚ ਵੀ ਜੁੜਨਾ ਹੈ, ਵਾਹਿਗੁਰੂ ਨੂੰ ਚੇਤੇ ਵੀ ਰੱਖਣਾ ਹੈ।
ਨਾਮ ਤੇਰੋ ਆਰਤੀ ਮਜਨ ਮੁਰਾਰੇ।
ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤਕਰੀਬਨ 8 ਸਾਲ ਹੋ ਗਏ ਲੜੀਵਾਰ ਕਥਾ ਰੁਕੀ ਹੋਈ ਸੀ, ਔਰ ਸੰਗਤਾਂ ਵਿੱਚੋਂ ਜਿਹੜੀਆਂ ਪੁਰਾਣੀਆਂ ਸੰਗਤਾਂ ਮੰਜੀ ਸਾਹਿਬ ਦੀ ਵਾਣ ਹਾਲ ਦੀ ਹਾਈ ਜੀ ਭਰਨ ਵਾਲੀਆਂ, ਉਹਨਾਂ ਵੱਲੋਂ ਵਾਰ ਵਾਰ ਹੁਕਮ ਹੋਇਆ ਕਿ ਲੜੀਵਾਰ ਜਿਹੜੀ ਚੱਲ ਰਹੀ ਕਥਾ ਹੈ ਉਹ ਆਰੰਭ ਕੀਤੀ ਜਾਵੇ। तो संगत जी श्रोमणी गुरुद्वारा प्रबंधक कमेटी के उच्च अधिकारी डॉक्टर रूप सिंह जी के नाल सकत्तर सरदार मनजीत सिंह जी ते होर गुरमुखां प्यारियां नाल विचार करके ये जो लड़ीवार कथा फिर दोबारा आरंभ हुई है, क्योंकि मनजीत साहब जी की यह मर्यादा सी सचखंड श्री हरिमंदर साहब जी दे आए श्री मुख वाक की कथा जरूरी सी। अद्धा घंटा पहला मुख वाक की कथा हुंदी हुंदी सी, फिर अद्धा घंटा लड़ीवार कथा हुंदी सी। जे मुख वाक वड्डा आ गया तो फिर केवल मुख वाक की ही कथा हुंदी सी, ते हुण भी इस तरह ही होया करेगी। जे हुक्मनामा वड्डा होवेगा ना जी तो फिर केवल मुख वाक की ही कथा होगी। जिस तरह मानो भी हुक्मनामा नाल आपां बारह माह की बाणी विच्चों पौड़ी की कथा भी व्याख्या करनी होवे, फिर भी संगत जी वो दो पौड़ियों की व्याख्या होया करेगी, हुक्मनामे की ते बारह माह की पौड़ी की। उस दिन लड़ीवार की कथा नहीं होगी, जिस दिन वड्डा हुक्मनामा आएगा उदन भी लड़ीवार कथा नहीं होगी। जिदन हुक्मनामा छोटा होगा उदन नाल एक शब्द या दो शब्दों की लड़ीवार जो ये विचार आरंभ हुई है वो सच्चे पातशाह जी कृपा दे नाल होया करेगी। भगत रविदास जी जिन्हां दे पास आके पंडतां ने बेनती की, पंडित कहन लगे रविदास जी तुसी आरती क्यों नहीं करते, ते भगत रविदास जी ने कहा सी कहन लगे ऐ पंडतो मैं आरती करता हाँ पर तुहाडे वर्गी नहीं। सच्चे पातशाह जी ने आप भी और सच्चे पातशाह जी दे अनन प्यारे भगतां ने भी आरती दे शब्द गायन कीते, पर दर्शाया ये है कि जिहड़ी असीं दुनियावी तौर ते आरती करदे आ ना, थाल विच दीवे बाल के ते मूर्ति दा पूजन करना, मूर्ति दे अगे ओ वार वार थाल नू घुमाउणा, उहदा सच्चे पातशाह जी ने खंडन कीता है। भगतां ने भी इस चीज़ का खंडन किया। जगन्नाथपुरी दे विच सच्चे पातशाह गुरु नानक देव जी महाराज ने आरती दे शब्द उच्चारण किए ने, गगन मैथाल रामचंद दीपक बने तारका मंडल जनक मोती। सच्चे पातशाह जी कहन लगे ये परमात्मा की आरती जिहड़ी है ना अपने तौर पर ही हुंदी रहिंदी है, पर हजूर ने सानू एक हुक्म किया है जी। जदों आपां भाई गुरदास जी दीआं वारां पढ़दे आ ना, उहनां वारां दे अंदर हुक्म है सिख ने अमृत वेले जपजी साहब जी का पाठ करना, ते संजे सोदर गावना, ते सोदर तो बाद आरती दे शब्द पढ़ने। ये गुरु नानक साहब जी की मर्यादा है शब्द पढ़ने। थाल विच दीवे जगा के आरती नहीं करनी, इहदा महाराज साहब जी ने खंडन किया है। हाँ, गुरसिखां ने मिल करके ये गुरु की बाणी के जेडे शब्द ने ना प्रभु की सिफत सलाह दे इन्हां दा गायन करना। और राती कीरत सोहला रात नूं सौण लग्या सोहले जी का पाठ करना, ये गुरु नानक साहब जी मर्यादा कायम कर गए सन। अगे कलगीधर पातशाह जी ने इस मर्यादा दे अंदर होर वाधा किया। संगत जी भगत रविदास जी दर्शा रहे ने अकाल पुरख वाहिगुरू नूं संबोधन करके कि पंडित जी असीं तां ऐसी आरती करदे हां
हर के नाम बिना झूठे सगल पसारे।
भगत जी कहन लगे नाम तेरो आरती मज्जण मुरारे। हे वाहिगुरू जी तेरा नाम ही साड़ी आरती है। हे अकाल पुरख वाहिगुरू ਤੇਰਾ ਨਾਮ ਹੀ ਸਾਡੇ ਵਾਸਤੇ ਤੀਰਥਾਂ ਦਾ ਇਸ਼ਨਾਨ ਹੈ। ਮੱਜਣ ਕਹਿੰਦੇ ਨੇ ਇਸ਼ਨਾਨ ਨੂੰ, ਮੁਰਾਰੇ ਕਹਿੰਦੇ ਨੇ ਪਰਮਾਤਮਾ ਨੂੰ। ਮੁਰਦੈਂਤ ਨੂੰ ਮਾਰਨ ਵਾਲਾ ਜੋ ਪਰਮੇਸ਼ਰ ਹੈ ਉਹਨੂੰ ਮੁਰਾਰ ਕਿਹਾ ਜਾਂਦਾ ਹੈ, ਮੁਰਾਰੀ ਕਿਹਾ ਜਾਂਦਾ ਹੈ। ਅਤੇ ਭਗਤ ਜੀ ਕਹਿੰਦੇ ਹੇ ਪਰਮਾਤਮਾ ਤੇਰਾ ਨਾਮ ਹੀ ਮੇਰੀ ਆਰਤੀ ਹੈ, ਤੇਰਾ ਨਾਮ ਹੀ ਮੇਰਾ ਇਸ਼ਨਾਨ ਹੈ, ਅਥਵਾ ਇਹੀ ਤੇਰੇ ਨਾਮ ਦਾ ਹੀ ਮੈਂ ਮੂਰਤੀ ਨੂੰ ਇਸ਼ਨਾਨ ਕਰਾਉਂਦਾ ਹਾਂ।
ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਸਾਰੇ ਪਸਾਰੇ ਜਿਹੜੇ ਨੇ ਨਾ ਉਹ ਝੂਠੇ ਹਨ।
ਰਹਾਉ
ਵਿਸਰਾਮ ਦੇ ਕੇ ਫਰਮਾਉਂਦੇ ਹਨ।
ਨਾਮ ਤੇਰੋ ਆਸਨੋ।
ਪੰਡਿਤ ਨੇ ਬੇਨਤੀ ਕੀਤੀ, ਕਹਿਣ ਲੱਗੇ ਭਗਤ ਜੀ ਪੰਡਿਤ ਲੋਕ ਤਾਂ ਥੱਲੇ ਆਸਣ ਵਸਾਉਂਦੇ ਨੇ, ਆਸਣ ਤੇ ਬੈਠ ਕਰਕੇ ਫਿਰ ਆਰਤੀ ਕਰਦੇ ਨੇ, ਮੂਰਤੀ ਦਾ ਪੂਜਨ ਕਰਦੇ ਨੇ, ਤੇ ਤੁਸੀਂ ਆਸਣ ਕਿਹੜਾ ਵਿਛਾਇਆ ਹੈ? ਭਗਤ ਜੀ ਕਹਿੰਦੇ ਨਾਮ ਤੇਰੋ ਆਸਨੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰਾ ਆਸਣ ਹੈ, ਨਾਮ ਤੇਰੋ ਉਰਸਾ। ਸੱਚੇ ਪਾਤਸ਼ਾਹ ਤੇਰਾ ਨਾਮ ਹੀ ਮੇਰੀ ਸਿਲ ਹੈ, ਜਿਸ ਸਿਲ ਦੇ ਉੱਤੇ ਚੰਦਨ ਆਦਿਕ ਰਗੜਿਆ ਜਾਂਦਾ ਹੈ।
ਨਾਮ ਤੇਰੋ ਉਰਸਾ।
ਨਾਮ ਹੀ ਤੇਰਾ ਉਰਸਾ ਭਾਵ ਚਕਲਾ ਹੈ। ਇਹ ਪੱਥਰ ਦਾ ਉਰਸਾ ਕਹਿੰਦੇ ਨੇ, ਆਪਾਂ ਚਕਲਾ ਕਹਿ ਦਿੰਦੇ ਹਾਂ, ਜਿਵੇਂ ਤੇਰਾ ਨਾਮ ਕਰੀ ਚੰਨ ਨਾਠੀ ਆ, ਜੇ ਮਨ ਉਰਸਾ ਹੋਏ, ਜੇ ਮਨ ਨੂੰ ਉਰਸਾ ਬਣਾ ਲਈਏ ਨਾ, ਮਨ ਸਿਲ ਬਣ ਜਾਵੇ, ਮਨ ਚਕਲਾ ਬਣ ਜਾਵੇ ਨਾ ਜੀ, ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਚੰਦਨ ਇਹਦੇ ਉੱਤੇ ਰਗੜਨਾ ਕਰੀਏ, ਭਾਵ ਵਾਰ ਵਾਰ ਉਹਨੂੰ ਜਪਣਾ ਕਰੀਏ।
ਨਾਮ ਤੇਰਾ ਕੇਸਰੋ ਲੇਸ਼ਟਕਾਰੇ।
ਭਗਤ ਜੀ ਕਹਿੰਦੇ ਹੇ ਵਾਹਿਗੁਰੂ ਤੇਰਾ ਨਾਮ ਹੀ ਕੇਸਰ ਹੈ, ਜੋ ਵਾਰ ਵਾਰ ਜਪਦਾ ਹਾਂ ਜਪਾਉਂਦਾ ਹਾਂ, ਇਹ ਤੇਰੇ ਨਾਮ ਦਾ ਕੇਸਰ ਮੈਂ ਸਾਰੇ ਛਿੜਕਦਾ ਹਾਂ।
ਨਾਮ ਤੇਰਾ ਅੰਬੁਲਾ।
ਭਗਤ ਜੀ ਕਹਿੰਦੇ ਵਾਹਿਗੁਰੂ ਤੇਰਾ ਨਾਮ ਹੀ ਪਾਣੀ ਹੈ।
ਨਾਮ ਤੇਰੋ ਚੰਦਨੋ।
ਤੇਰਾ ਨਾਮ ਹੀ ਚੰਦਨ ਰੂਪ ਹੈ।
ਕਸ ਜਪੇ ਨਾਮ ਲੇ ਤੁਝੇ ਕਉ ਚਾਰੇ।
ਤੇ ਭਗਤ ਜੀ ਕਹਿੰਦੇ ਵਾਰ ਵਾਰ ਜਿਹੜਾ ਨਾਮ ਨੂੰ ਜਪਦਾ ਹਾਂ ਨਾ ਜੀ, ਇਹ ਮੈਂ ਇਸ ਚੰਦਨ ਨੂੰ ਕਸਾਉਂਦਾ ਹਾਂ, ਕਸਾ ਕਰਕੇ ਤੇ ਮਹਾਰਾਜ ਫਿਰ ਆਪ ਜੀ ਨੂੰ ਅਰਪਣ ਕਰਦਾ ਹਾਂ, ਆਪ ਜੀ ਨੂੰ ਚੜਾਉਂਦਾ ਹਾਂ।
ਨਾਮ ਤੇਰਾ ਦੀਵਾ।
ਸੱਚੇ ਪਾਤਸ਼ਾਹ ਤੁਹਾਡਾ ਨਾਮ ਹੀ ਦੀਵਾ ਹੈ, ਦੀਵਾ ਮੇਰਾ ਏਕ ਨਾਮ, ਇੱਕ ਨਾਮ ਦਾ ਹੀ ਦੀਵਾ ਹੈ।
ਨਾਮ ਤੇਰੋ ਬਾਤੀ।
ਭਗਤ ਜੀ ਕਹਿੰਦੇ ਨਾਮ ਹੀ ਇਸ ਦੀਵੇ ਦੇ ਵਿੱਚ ਬੱਤੀ ਹੈ।
ਨਾਮ ਤੇਰੋ ਤੇਲ ਲੇ ਮਾਹੇ ਪਸਾਰੇ।
ਭਗਤ ਜੀ ਕਹਿੰਦੇ ਨਾਮ ਹੀ ਤੇਰਾ ਤੇਲ ਹੈ, ਜੋ ਇਸ ਦੀਵੇ ਦੇ ਵਿੱਚ ਪਾਇਆ ਹੋਇਆ ਹੈ।
ਨਾਮ ਤੇਰੇ ਕੀ ਜੋਤ ਲਗਾਈ।
ਫਿਰ ਕਹਿੰਦੇ ਹੈ ਵਾਹਿਗੁਰੂ, ਜਿਵੇਂ ਪੰਡਤਾਂ ਨੇ ਡੱਬੀ ਨਾਲ ਤੀਲ ਬਾਲ ਕੇ ਦੀਵਿਆਂ ਨੂੰ ਅੱਗ ਲਾਈ, ਉਹ ਦੀਵਿਆਂ ਦਾ ਪ੍ਰਕਾਸ਼ ਹੋਇਆ, ਰੋਸ਼ਨੀ ਹੋਈ, ਤੇ ਭਗਤ ਜੀ ਨੇ ਕਿਹਾ ਮੇਰੇ ਵਾਸਤੇ ਤਾਂ ਪਰਮੇਸ਼ਰ ਦਾ ਨਾਮ ਹੀ ਦੀਵਾ ਹੈ, ਪਰਮੇਸ਼ਰ ਦਾ ਨਾਮ ਹੀ ਬੱਤੀ ਹੈ, ਪਰਮੇਸ਼ਰ ਦਾ ਨਾਮ ਹੀ ਤੇਲ ਪਾਇਆ ਹੋਇਆ ਹੈ। ਅਤੇ ਫਿਰ ਕਹਿੰਦੇ ਵਾਹਿਗੁਰੂ ਮੈਂ ਤਾਂ ਤੇਰੇ ਨਾਮ ਦੀ ਹੀ ਇਸ ਜੋਤ ਨੂੰ ਅਗਨੀ ਲਗਾਈ ਹੋਈ ਹੈ।
ਭਇਓ ਉਜਿਆਰੋ ਭਵਨ ਸਗਲਾਰੇ।
ਜਿਸ ਦੇ ਨਾਲ ਗਿਆਨ ਰੂਪੀ ਪ੍ਰਕਾਸ਼ ਹੋਇਆ ਤੇ ਸਾਰੇ ਭਵਨਾਂ ਦੇ ਵਿੱਚ ਚਾਨਣ ਹੀ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ ਸਾਰੇ ਭਵਨਾਂ ਦੇ ਵਿੱਚ। ਸੰਗਤ ਜੀ, ਵਾਹਿਗੁਰੂ ਦੇ ਨਾਮ ਦਾ ਸਦਕਾ ਪ੍ਰਕਾਸ਼ ਹੋਇਆ ਹੈ।
ਨਾਮ ਤੇਰੋ ਤਾਗਾ।
ਫਿਰ ਪੰਡਤਾਂ ਨੇ ਪੁੱਛਿਆ, ਜੀ ਅਸੀਂ ਤਾਂ ਫੁੱਲ ਮਾਲਾਵਾਂ ਚੜਾਉਂਦੇ ਹਾਂ ਮੂਰਤੀ ਨੂੰ, ਤੁਸੀਂ ਕਿਹੜੀ ਫੁੱਲ ਮਾਲਾ ਚੜਾਉਂਦੇ ਹੋ? ਤੇ ਭਗਤ ਜੀ ਕਹਿੰਦੇ ਨੇ, ਨਾਮ ਤੇਰੋ ਤਾਗਾ। ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰੇ ਵਾਸਤੇ ਤਾਗਾ ਹੈ, ਤੇਰਾ ਨਾਮ ਹੀ ਫੁੱਲ ਮਾਲਾ ਹੈ।
ਨਾਮ ਫੁੱਲ ਮਾਲਾ
ਅਤੇ ਨਾਮ ਹੀ ਫੁੱਲਾਂ ਦੀ ਮਾਲਾ ਹੈ ਸੱਚੇ ਪਾਤਸ਼ਾਹ।
ਭਾਰ ਅਠਾਰ ਹੈ ਸਗਲ ਜੁਠਾਰੇ।
ਭਗਤ ਜੀ ਕਹਿੰਦੇ ਨੇ ਵੀ ਜਿਹੜੀ ਤੁਸੀਂ ਮਾਲਾ ਬਾਹਰੀ ਪਰੋਂਦੇ ਹੋ ਨਾ ਫੁੱਲਾਂ ਦੀ ਇਕੱਠੇ ਕਰਕੇ, ਭਾਰ ਅਠਾਰਾਂ ਹੈ ਸਗਲ ਜੁਠਾਰੇ। ਇਹ ਅਠਾਰਾਂ ਭਾਰ ਜਿਹੜੀ ਬਨਸਪਤੀ ਹੈ ਇਹ ਤਾਂ ਸਾਰੀ ਜੂਠੀ ਹੈ, ਕਿਉਂਕਿ ਇਹਦੇ ਉੱਤੇ ਭੌਰ ਗੂੰਜਦੇ ਨੇ, ਇਹਦੀ ਵਾਸ਼ਨਾ ਲੈਂਦੇ ਨੇ, ਇਹ ਤਾਂ ਫੁੱਲ ਜੂਠੇ ਹੋ ਗਏ। ਅਤੇ ਫਿਰ ਕਿਹੜੇ ਫੁੱਲਾਂ ਦੀ ਮਾਲਾ ਉਸ ਮਾਲਕ ਦੇ ਗਲ ਪਾਈਏ? ਅਤੇ ਭਗਤ ਜੀ ਕਹਿੰਦੇ, ਨਾਮ ਦੀ ਮਾਲਾ ਕਦੇ ਜਿਹੜੀ ਜੂਠੀ ਨਹੀਂ ਹੁੰਦੀ, ਅਤੇ ਵਾਹਿਗੁਰੂ ਦੇ ਦਰ ਇਹ ਮਾਲਾ ਪ੍ਰਵਾਨ ਹੁੰਦੀ ਹੈ। ਇਸ ਕਰਕੇ ਭਗਤ ਜੀ ਨੇ ਕਿਹਾ, ਹੇ ਵਾਹਿਗੁਰੂ, ਤੇਰਾ ਨਾਮ ਹੀ ਧਾਗਾ ਹੈ, ਤੇਰਾ ਨਾਮ ਹੀ ਫੁੱਲਾਂ ਦੀ ਮਾਲਾ ਹੈ, ਬਾਕੀ ਜਿਹੜੀ ਅਠਾਰਾਂ ਭਾਰ ਬਨਸਪਤੀ ਹੈ ਤਾਂ ਸਾਰੀ ਜੂਠੀ ਹੈ।
ਤੇਰੋ ਕੀਆ ਤੁਝੇ ਕਿਆ ਅਰਪੋ।
ਇਹ ਅਕਾਲ ਪੁਰਖ ਵਾਹਿਗੁਰੂ ਜੀ, ਪੰਡਤਾਂ ਨੇ ਪੁੱਛਿਆ, ਭਗਤ ਜੀ ਅਸੀਂ ਜਦੋਂ ਆਰਤੀ ਕਰਦੇ ਹਾਂ ਨਾ, ਅਸੀਂ ਫਿਰ ਕੁਛ ਨਾ ਕੁਛ ਨਾਲ ਅਰਪਣ ਵੀ ਕਰਦੇ ਹਾਂ, ਜਿਵੇਂ ਚੌਲਾਂ ਦੇ ਦਾਣੇ ਹੋਏ ਜਾਂ ਹੋਰ ਮਾਇਆ ਆਦਿਕ ਅਸੀਂ ਅਰਪਣ ਕਰਦੇ ਹਾਂ, ਅਤੇ ਤੁਸੀਂ ਕੀ ਅਰਪਣ ਕਰਦੇ ਹੋ? ਅਤੇ ਭਗਤ ਜੀ ਕਹਿਣ ਲੱਗੇ, ਤੇਰੋ ਕੀ ਆ ਤੁਝੇ ਕਿਆ ਅਰਪੋ। ਸੱਚੇ ਪਾਤਸ਼ਾਹ, ਇਹ ਸਾਰੀ ਸ੍ਰਿਸ਼ਟੀ ਤੁਸਾਂ ਸਾਜੀ ਹੈ, ਸਾਰੇ ਪਦਾਰਥ ਸੱਚੇ ਪਾਤਸ਼ਾਹ ਤੁਸਾਂ ਬਣਾਏ ਨੇ, ਇਹ ਮਾਇਆ ਤੁਹਾਡੀ ਹੈ, ਅਤੇ ਤੁਹਾਡਾ ਹੀ ਸਭ ਕੁਝ ਸਾਜਿਆ ਹੋਇਆ, ਤੁਹਾਨੂੰ ਕੀ ਅਰਪਣ ਕਰਾਂ? ਤੁਹਾਡਾ ਦਿੱਤਾ ਹੋਇਆ ਹੈ ਸਭ ਕੁਛ ਮੇਰੇ ਕੋਲ, ਤੇ ਤੁਹਾਨੂੰ ਕੀ ਅਰਪਣ ਕਰਾਂ? ਮੇਰਾ ਤੇ ਆਪਣਾ ਕੁਛ ਵੀ ਨਹੀਂ।
ਨਾਮ ਤੇਰਾ ਤੂੰ ਹੀ ਚਵਰ ਟੋਲਾਰੇ।
ਪੰਡਤਾਂ ਨੇ ਕਿਹਾ, ਜੀ ਅਸੀਂ ਤਾਂ ਮੂਰਤੀ ਤੇ ਚੌਰ ਟਲਾਉਂਦੇ ਹਾਂ, ਤੇ ਭਗਤ ਜੀ ਤੁਸੀਂ ਚੌਰ ਕਿਹੜਾ ਟਲਾਉਂਦੇ ਹੋ? ਤੇ ਭਗਤ ਜੀ ਕਹਿੰਦੇ, ਪੰਡਤੋ ਪਰਮੇਸ਼ਰ ਦਾ ਨਾਮ ਹੀ ਮੇਰਾ ਚੌਰ ਹੈ, ਤੇ ਨਾਮ ਰੂਪੀ ਚੌਰ ਮੈਂ ਟਲਾਉਂਦਾ ਹਾਂ।
ਦਸ ਅੱਠਾ ਅੱਠ ਸੱਠੇ ਚਾਰੇ ਖਾਣੀ।
ਭਗਤ ਜੀ ਕਹਿੰਦੇ, ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣ, ਅੱਠ ਸੱਠੇ ਅਠਾਹਠ ਤੀਰਥ ਤੇ ਚਾਰੇ ਖਾਣੀਆਂ।
ਇਹ ਵਰਤਨ ਹੈ ਸਗਲ ਸੰਸਾਰੇ।
ਸਾਰਾ ਸੰਸਾਰ ਇਹਨਾਂ ਦੇ ਵਿੱਚ ਹੀ ਵਰਤਦਾ ਹੈ।
ਕਹਿ ਰਵਿਦਾਸ ਨਾਮ ਤੇਰੋ ਆਰਤੀ।
ਰਵਿਦਾਸ ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਤੇਰਾ ਨਾਮ ਹੀ ਆਰਤੀ ਹੈ।
ਸਤ ਨਾਮ ਹੈ ਹਰ ਭੋਗ ਤੁਹਾਰੇ।
ਪੰਡਤਾਂ ਨੇ ਪੁੱਛਿਆ, ਜੀ ਅਸੀਂ ਤਾਂ ਭੋਗ ਵੀ ਲਵਾਉਂਦੇ ਹਾਂ, ਤੁਸੀਂ ਕਿਹੜਾ ਭੋਗ ਲਵਾਉਂਦੇ ਹੋ? ਤੇ ਭਗਤ ਜੀ ਕਹਿਣ ਲੱਗੇ, ਸਤ ਨਾਮ ਹੈ ਹਰ ਭੋਗ ਤੁਹਾਰੇ। ਵਾਹਿਗੁਰੂ ਦਾ ਜਿਹੜਾ ਸੱਚਾ ਨਾਮ ਹੈ ਨਾ, ਹੇ ਵਾਹਿਗੁਰੂ ਜੀ, ਇਹੀ ਤੁਹਾਡਾ ਭੋਗ ਹੈ। ਅਸਲ ਦੇ ਵਿੱਚ ਤੁਸੀਂ ਇਸੇ ਹੀ ਭੋਗ ਨੂੰ ਭੋਗਦੇ ਹੋ, ਨਾਮ ਰੂਪੀ ਭੋਗ ਨੂੰ ਪਰਮੇਸ਼ਰ ਭੋਗਦਾ ਹੈ। ਸੰਗਤ ਜੀ, ਦੁਨੀਆਂ ਦੇ ਪਦਾਰਥਾਂ ਦੇ ਭੋਗ ਜਿੰਨੇ ਮਰਜ਼ੀ ਲਵਾਈ ਜਾਈਏ ਉਹ ਨਹੀਂ ਲਾਉਂਦਾ, ਅਸਲ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ। ਭਗਤ ਜੀ ਕਹਿੰਦੇ, ਸਤ ਨਾਮ ਹੈ ਹਰ ਭੋਗ ਤੁਹਾਰੇ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਸੱਚੇ ਨਾਮ ਦਾ ਭੋਗ ਹੀ ਮੈਂ ਤੁਹਾਨੂੰ ਲਾਉਂਦਾ ਹਾਂ। ਇਹ ਭਗਤ ਜੀ ਨੇ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਸਤਿਗੁਰਾਂ ਦੇ ਪਾਵਨ ਬਾਣੀ ਤੋਂ ਜੋ ਸਾਨੂੰ ਉਪਦੇਸ਼ ਪ੍ਰਾਪਤ ਹੋਇਆ ਹੈ, अपने जीवन नूं ढालण दा जतन करिए। सतगुरु जी दा संगतां दा बहुत बहुत धन्नवाद। होइयां भुल्लां दी खिमा करनी जी।
दस अठा अठ सठे चारे खाणी एह
वर्तन है सगल संसारे कर रविदास नाम तेरो आरती सत नाम है हर भोग तुहारे वाहे गुरु जी का खालसा वाहे गुरु जी की फतेह।